ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਨ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਕੈ ਮਹਿਮਾ ਜੋ ਤਿਹਾਰੀ हम न सकत कर सिफत तुम्हारी, आप ले हो तुम कथा सुधारी, आप ले हो तुम कथा सुधारी। गुरगद्दी गुर सिंहासन ते प्रकाशमान शतर चवर तख दे मालक सतगुरु धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी दे अंदर प्रकाशमान हुंदे आ आए अज दे पावन हुक्म नू। इस समय आप जी ने गुरद्वारा मंजी साहिब दीवान हाल श्री अमृतसर साहिब जी दे परम पावन दर तों शरवण करना कीता। साहिब बख्शिश रहमत करदे आ, आओ सानू सारियां नू पावन फतेह नाल जोड़न दी मर्यादा जो बख्शिश कीती है दे अनुसार सारे फतेह नाल सांझ पाओ अते आखो जी वाहिगुरु जी का खालसा वाहिगुरु जी की फतेह। अज दे एक पावन हुक्म श्री गुरु ग्रंथ साहिब जी महाराज जी दे 661 अंग तो 662 अंग तक सुभाईमान ने तनासरी राग है। गुरु नानक पातशाह जी इस पावन शब्द नू उचारण करनहार ने साहिब बख्शिश करन मन टिके, मन दी सुरत ध्यान एकाग्रता वाला बने, बड़ी सावधानी दे नाल श्रद्धा विच गुरु दे भरोसे ते प्यार विच भर के सतगुरां दे पावन शब्द नाल सांझ पाइए ताकि दाते दी रहमत नाल धर्म दे मार्ग विच जुड़ बैठना साडा सफल हो, ताकि सुनिया मन विच टिक जाए। अगर सुनिया मन विच टिक जाएगा समझ लेना मन टिक जाएगा। आओ साहिब दी रहमत प्राप्त कर दिया एक बारी अपने भले लई अते सरबत दे भले लई बड़े प्यार विच भर के सारे आखो सतनाम वाहे गुरु वाहे गुरु वाहे गुरु।
सतनाम श्री वाहे गुरु साहिब जी तनासरी महला पहला, जियो तपत है बारो बार, तप तप खपै बहुत बेकार।
जियो तपत है बारो बार, तप तप खपै बहुत बेकार। ये जियो तपद है, हिरदा सड़द है, आपा शांति विच नहीं, बार बार ये हिरदे दी तपन दा कारण की है, क्यों तपद है, क्यों जिंदगी विषय वकारा नाल जुड़ के निकम्मी हो गई अते ऐसा तप तप के सड़ सड़ के दुखी हो के कुलज कुलज के अपने जीवन नू निकम्मा बनांदे आ, अपने जीवन विच विषय वकारां दी सांझ पांदे आ, क्यों नहीं शांति मिल रही। हजूर अगलियां पंक्तियां विच कारण दसदे हन जी।
जय तन बाणी विसर जाए ज्यों पक्का रोगी विल लाए,
ज ਜੈ ਤਨ ਬਾਣੀ ਵਿਸਰ ਜਾਏ, ਜਿਹਦੇ ਸਰੀਰ ਵਿੱਚੋਂ ਪ੍ਰਭੂ ਦੀ ਬੰਦਗੀ ਭੁੱਲ ਜਾਂਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਛੱਡ ਦਿੰਦਾ, ਧੰਨ ਗੁਰੂ ਸ਼ਬਦ ਦੀ ਬਾਣੀ ਨਾਲੋਂ ਨਾਤਾ ਤੋੜ ਬੈਠਦਾ, ਸਮਝ ਲੈਣਾ ਜਿਵੇਂ ਇੱਕ ਕੋੜ ਦਾ ਗ੍ਰਸਿਆ ਰੋਗੀ, ਉਹਨੂੰ ਕਹਿੰਦੇ ਨੇ ਪੱਕਾ ਰੋਗੀ, ਕੋੜ ਨਾਲ ਗ੍ਰਸਿਆ ਰੋਗੀ ਜਿਵੇਂ ਚੈਨ ਨਹੀਂ ਪਾ ਸਕਦਾ, ਸ਼ਾਇਦ ਬਾਹਰ ਸਰੀਰਕ ਤਲ ਤੇ ਸਰੀਰਕ ਕੋੜੀ ਘੱਟ ਹੋਣ ਪਰ ਮਾਨਸਿਕ ਰੋਗ ਦੇ ਸ਼ਿਕਾਰੀ ਇਹ ਸੰਸਾਰ ਵਿੱਚ ਬਹੁਤਾਤ ਗਿਣਤੀ ਐਸੇ ਲੋਕਾਂ ਦੀ ਹੈ ਕਿ ਜ਼ਿੰਦਗੀ ਸੜਦੀ ਪਈ। ਅਗਰ ਬਾਣੀ ਭੁੱਲ ਗਈ, ਅਗਰ ਵਾਹਿਗੁਰੂ ਨਾਮ ਵਿਸਰ ਗਿਆ, ਅਗਰ ਧੰਗੁਰ ਸ਼ਬਦ ਨਾਲੋਂ ਨਾਤਾ ਤੋੜ ਲਿਆ, ਤੇ ਸਮਝ ਲੈਣਾ ਜ਼ਿੰਦਗੀ ਖੁਆਰ ਹੋ ਕੇ ਦੁਖੀ ਹੋ ਕੇ ਜੀਵਨ ਬਤੀਤ ਹੁੰਦਾ। ਤੁਧ ਹੋ ਭੁੱਲੇ ਸੇ ਜੰਮ ਜੰਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ, ਜਿਹੜੇ ਤੈਥੋਂ ਵਿਸਰ ਜਾਂਦੇ ਤੈਨੂੰ ਭੁਲਾ ਬੈਠਦੇ, ਉਹਨਾਂ ਦੇ ਹੌਕੇ ਨਹੀਂ ਕਦੀ ਮੁੱਕਦੇ। ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ, ਜੇ ਕੀਚਨ ਲੱਖ ਉਪਾਵ ਤਾਂ ਕਹੀਂ ਨਾ ਭੁੱਲੀਏ, ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਢੀਐ, ਜਿਸਨੂੰ ਵਿਸਰੈ ਨਾਉ ਸੋ ਜੋਨੀ ਹੰਢੀਐ, ਜਿਸ ਖਸਮ ਨਾ ਆਵੀ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਜਾਂਦਾ ਹੈ, ਅੰਦਰੋਂ ਔਗਣ ਵਿਕਾਰਾਂ ਦੇ ਰੋਗ ਲੱਗ ਜਾਂਦੇ ਨੇ, ਮਨ ਵਿੱਚ ਤ੍ਰਿਸ਼ਨਾ ਹੰਕਾਰ ਲੋਭ ਕਪਟ ਮਨ ਦੀ ਚੰਚਲਤਾ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ, ਉਹ ਸੰਸਾਰ ਦਾ ਰਸਤਾ ਅਖਤਿਆਰ ਕਰ ਲੈਂਦੇ ਨੇ ਜਿੱਥੇ ਚੈਨ ਨਹੀਂ, ਉਸ ਰਾਹੇ ਤੁਰ ਪੈਂਦੇ ਨੇ ਜਿੱਥੇ ਮੰਜ਼ਿਲ ਸੁਖਦਾਇਕ ਨਹੀਂ। ਔਰ ਇਹ ਗੱਲ ਹਜ਼ੂਰ ਫਰਮਾਨ ਕਰਦੇ ਨੇ ਵੀ ਇਹ ਭੁੱਲਿਆ, ਇਹ ਸੰਸਾਰ ਵਿੱਚ ਕੁਰਾਹੇ ਪਿਆ ਹੋਇਆ, ਆਪਣੇ ਜੀਵਨ ਵੱਲ ਝਾਤ ਮਾਰ, ਤੇਰਾ ਜੀਵਨ ਕਹਿ ਲਈਏ ਸੁੱਖ ਬਹੁਤੇ ਇਕੱਠੇ ਕੀਤੇ ਨੇ ਪਰ ਦੁੱਖਾਂ ਵਿੱਚ ਗ੍ਰਸਿਆ ਪਿਆ। ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਰਸਤਾ ਇਤਨਾ ਅਖਤਿਆਰ ਕਰ ਲਿਆ ਕਿ ਨਿਰਵਿਕਾਰ ਦੇ ਰਾਹ 'ਤੇ ਚੱਲਣ ਦੀ ਅੰਦਰ ਦੀ ਸੋਚ ਮੁੱਕ ਗਈ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਵੇਂ ਇਤਿਹਾਸ ਦੇ ਕੁਛ ਕਰਤਾ ਲਿਖਦੇ ਨੇ ਵੀ ਇੱਕ ਕੋੜੀ ਕੋਲ ਜਾਂਦੇ ਨੇ, ਉਸ ਦਾ ਹਾਏ ਹਾਏ ਅਤੇ ਰੋਗ ਵੇਖ ਕੇ ਕਹਿੰਦੇ ਨੇ ਕੋੜੀ ਤਾਂ ਹੋਇਆ ਜੇ ਰੱਬ ਨੂੰ ਭੁੱਲ ਗਿਆ, ਰੱਬ ਚੇਤੇ ਕਰ ਤੇਰਾ ਕੋੜ ਦੂਰ ਹੋ ਜਾਏਗਾ। ਇੱਥੇ ਮੈਂ ਇੱਕ ਬੇਨਤੀ ਕਰਦੀ ਹਾਂ, ਅੱਜ ਭਾਵੇਂ ਦੁੱਖ ਹੋਣ, ਅੱਜ ਭਾਵੇਂ ਮਨੁੱਖ ਦਾ ਹਿਰਦਾ ਸੜ ਰਿਹਾ ਹੋਵੇ, ਚੁੱਕੇ ਤ੍ਰਿਸ਼ਨਾ ਚੁੱਕੀ ਅੰਤਰ ਠੰਡਾ, ਜੇ ਤ੍ਰਿਸ਼ਨਾ ਚੁੱਕ ਜਾਏ ਹਜ਼ੂਰ ਕਹਿੰਦੇ ਨੇ ਅੰਦਰ ਤੇਰਾ ਠੰਡਾ ਹੋ ਜਾਏ, ਭਾਵੇਂ ਤੂੰ ਅੱਜ ਸੜ ਰਿਹਾ ਹੋਵੇਂ, ਤਪ ਰਿਹਾ ਹੋਵੇਂ, ਦੁਖੀ ਹੋਵੇਂ, ਅੱਜ ਵੀ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਆ ਜਾ। ਤੇਰੇ ਅੰਦਰੋਂ ਰੋਗ ਪੈਦਾ ਹੋ ਰਹੇ ਨੇ, ਧਿਆਨ 'ਚ ਰੱਖਿਓ, ਅੰਦਰੋਂ ਵਿਸ਼ੇ ਵਿਕਾਰਾਂ ਦੇ ਰੋਗ ਮਨ ਦੀ ਗਲਤੀ ਕਾਰਨ ਅੰਦਰੋਂ ਪੈਦਾ ਹੋ ਰਹੇ ਨੇ। ਔਰ ਇਹ ਵੀ ਗੱਲ ਸੱਚ ਹੈ ਵੀ ਦਾਤੇ ਦੀ ਰਹਿਮਤ ਨਾਲ ਅੰਦਰੋਂ ਨਾਮ ਦੀ ਉਪਜ ਵੀ ਹੋ ਸਕਦੀ, ਅੰਦਰੋਂ ਸਿਮਰਨ ਵੀ ਚੱਲ ਸਕਦਾ, ਅੰਦਰੋਂ ਤੇਰਾ ਧਿਆਨ ਦੁਨੀਆਂ ਵੱਲੋਂ ਟੁੱਟ ਕੇ ਦੁਨੀਆਂ ਦੇ ਮਾਲਕ ਨਾਲ ਵੀ ਜੁੜ ਸਕਦਾ। ਪਦਮ ਵਿਭੂਸ਼ਣ ਭਾਈ ਸਾਹਿਬ ਡਾਕਟਰ ਭਾਈ ਵੀਰ ਸਿੰਘ ਜੀ ਇੱਕ ਬੜਾ ਸੁੰਦਰ ਖਿਆਲ ਪੇਸ਼ ਕਰਦੇ ਨੇ, ਕਹਿੰਦੇ ਨੇ ਪਹਾੜੀ ਰਸਤੇ 'ਤੇ ਜਾਂਦਿਆਂ ਜਾਂਦਿਆਂ ਇੱਕ ਬੰਦੇ ਨੂੰ ਬਿੱਛੂ ਲੜ ਗਿਆ, ਕੁਝ ਬਿੱਛੂ ਬੂਟੀਆਂ ਨੇ ਉਹ ਵੀ ਬਿੱਛੂ ਵਰਗੀਆਂ ਨੇ, ਉਹ ਲੜ ਜਾਣ, ਉਹ ਛੋਹ ਜਾਣ ਅਤੇ ਧੱਫੜ ਦਰਦ ਖਾਰਸ਼ ਪੀੜਾ ਅਸਹਿ ਹੋ ਜਾਂਦੀ ਹੈ। ਉਹ ਹੁਣ ਹਾਏ ਹਾਏ ਕੁਰਲਾਂਦਿਆਂ ਨੂੰ ਵੇਖ ਕੇ ਇੱਕ ਪਹਾੜ ਵਿੱਚ ਰਹਿਣ ਵਾਲਾ ਬੰਦਾ ਪਾਸ ਆਇਆ ਅਤੇ ਕਹਿੰਦਾ ਜਨਾਬ ਕੀ ਹੋਇਆ, ਚੰਗੇ ਪਲੇ ਚੱਲੇ ਜਾਂਦੇ ਸੀ, ਹਾਏ ਹੈ ਕਰਨ ਲੱਗ ਪਏ, ਬੈਠ ਗਏ ਹੋ? ਕਹਿੰਦਾ ਇੱਥੋਂ ਬਿੱਛੂ ਲੜ ਗਿਆ ਸ਼ਾਇਦ। ਉਹ ਸਮਝਿਆ ਵੀ ਬਿੱਛੂ ਤਾਂ ਨਹੀਂ ਲੜਿਆ, ਲੜੀ ਬਿੱਛੂ ਲੁੱਟ ਬੂਟੀ ਹੈ। ਕਹਿੰਦਾ ਵੀ ਕਿੱਥੋਂ ਕੁ ਲੜਿਆ? ਕਹਿੰਦਾ ਇੱਥੋਂ। ਉਸ ਆਖਿਆ ਆਹ ਦੇਖ, ਆਹ ਨਾਲ ਹੀ ਇੱਕ ਪਾਲਕ ਵਰਗੀ ਬੂਟੀ ਉੱਗੀ ਹੈ, ਜਿਹੜੀ ਪਾਲਕ ਬੂਟੀ ਕਹਿਲਾਉਂਦੀ। ਇਸ ਬੂਟੀ ਨੂੰ ਮਲ ਲੈ, ਕਹਿੰਦੇ ਨੇ ਉਸਨੇ ਪਾਲਕ ਬੂਟੀ ਮਲੀ, ਝਟਪਟ ਦਰਦ ਵੀ ਦੂਰ ਹੋ ਗਿਆ, ਸਾੜਾ ਵੀ ਮੁੱਕ ਗਿਆ ਅਤੇ ਬੜੀ ਸ਼ਾਂਤੀ ਅਤੇ ਚੈਨ ਆ ਗਿਆ। ਭਾਈ ਸਾਹਿਬ ਜੀ ਲਿਖਦੇ ਨੇ, ਪਹਾੜੀ ਜਾਂਦਿਆਂ ਪਾਂਧੀ ਨੂੰ ਜਦ ਬਿੱਛੂ ਲੜ ਤੜਫਾਇਆ, ਪਾਸ ਉਗਾ ਦਿੱਤੀ ਉਸ ਪਾਲਕ ਜਿਸ ਮਲ ਕੇ ਸੁੱਖ ਪਾਇਆ, ਵਾਹ ਵਸਤ ਅਜਾਇਬ ਡਿੱਠੀ, ਨਾਲ ਦਰਦ ਦੇ ਦਾਰੂ, ਨਾਲ ਦਰਦ ਦੇ ਦਾਰੂ, ਜੇਤੂ ਸਾਹਿਬ ਏਵਡ ਦਰਦੀ, ਬੰਦੇ ਕਿਉਂ ਗਮ ਖਾਇਆ। ਉਹ ਭਲਿਆ ਅੰਦਰੋਂ ਤੇਰੇ ਅਗਰ ਰੋਗ ਪੈਦਾ ਹੋ ਕੇ ਤੇਰਾ ਜੀ ਪੈ ਸਾੜਦੇ ਨੇ, ਵਾਹਿਗੁਰੂ ਦਾ ਨਾਮ ਵੀ ਅੰਦਰੋਂ ਹੀ ਉਚਾਰਨ ਕਰ ਤੇ ਧੰਨ ਗੁਰੂ ਸ਼ਬਦ ਨਾਲ ਜੁੜ ਜਾ, ਬਾਣੀ ਨਾਲ ਜੁੜ ਜਾ। ਜਿਵੇਂ ਜਿਵੇਂ ਸਿਮਰਨ ਕਰਦਾ ਜਾਏਗਾ ਤਿਵੇਂ ਤਿਵੇਂ ਤੇਰਾ ਜੀਓ ਠੰਡਾ, ਤੇਰੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਚੈਨ ਆ ਜਾਏਗੀ। ਜੇ ਵਾਹਿਗੁਰੂ ਦਾ ਨਾਮ ਅਤੇ ਕਰਤੇ ਦੀ ਬਾਣੀ ਭੁੱਲ ਗਿਆ ਤੇ ਹਜ਼ੂਰ ਕਹਿਣ ਲੱਗੇ ਕੋਟ ਦੇ ਰੋਗੀ ਦੀ ਤਰ੍ਹਾਂ, ਉਸ ਦੀ ਜ਼ਿੰਦਗੀ ਵਿੱਚ ਕਦੀ ਕਿਤੇ ਚੈਨ ਨਹੀਂ।
ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ।
ਬਹੁਤਾ ਬੋਲਣ ਚੱਖਣ ਹੋਏ, ਜਿਹੜਾ ਬਹੁਤਾ ਬੋਲਣਾ ਧਿਆਨ 'ਚ ਰੱਖ ਲੈਣਾ, ਹਾਏ ਹਾਏ ਕਰਕੇ ਬੋਲਣਾ, ਰੱਬ ਤੋਂ ਵਿਸਰ ਕੇ ਬੋਲਣਾ, ਪਰਮਾਤਮਾ ਵੱਲ ਪਿੱਠ ਕਰਕੇ ਬੋਲਣਾ, ਇਹ ਸਮਝ ਲੈਣਾ ਉਹ ਭਾਵੇਂ ਆਪਣੇ ਦੁੱਖਾਂ ਦੇ ਗਿਲੇ ਕਰੇ, ਹਾਏ ਮੈਨੂੰ ਇੰਨਾ ਦੁੱਖ ਹੈ, ਇਹ ਕਿਉਂ ਦੁੱਖ ਆਇਆ, ਭਾਵੇਂ ਉਸ ਦਾ ਉਹ ਬਹੁਤਾ ਬੋਲਣਾ ਸੰਸਾਰਕ ਬੋਲ ਬਣ ਜਾਏ। ਹਜ਼ੂਰ ਕਹਿਣ ਲੱਗੇ ਉਸ ਨਾਲ ਝੱਖਣ ਹੈ, ਇਹ ਕਹਿ ਲਈਏ ਉਸ ਦਾ ਬੋਲਣਾ ਬਕ ਬਕ ਬੋਲਣਾ, ਉਹ ਠੀਕ ਬੋਲਣਾ ਨਹੀਂ। ਅਤੇ ਮੇਰੇ ਸਾਹਿਬ ਨੇ ਤਾਂ ਇੱਕ ਗੱਲ ਸਮਝਾਈ ਹੈ, ਭਲਿਆ ਉਸ ਰੱਬ ਨੂੰ ਬੋਲ ਬੋਲ ਕੇ ਉਲਾਮੇ ਕੀ ਦੇ ਰਿਹਾ, ਬਿਨ ਬੋਲੇ ਜਾਣੇ ਸਭ ਸੋਏ। ਉਹ ਤਾਂ ਤੇਰੇ ਬਿਨਾਂ ਬੋਲਿਆਂ ਹੀ ਸਭ ਕੁਛ ਜਾਣ ਰਿਹਾ ਵੀ ਤੇਰੀ ਹਾਲਤ ਇਹੋ ਜਿਹੀ ਦੁਖੀ ਕਿਉਂ ਹੋਈ ਹੈ, ਪਰਮਾਤਮਾ ਨੂੰ ਪਤਾ, ਉਹ ਜਾਣ ਰਿਹਾ। ਇਸ ਕਰਕੇ ਇਹ ਸੱਚ ਹੈ ਵੀ ਅਗਰ ਧਰਮ ਦੇ ਮਾਰਗ ਵੱਲ ਚੱਲ ਜਾਈਏ ਤਾਂ ਫਿਰ ਜ਼ਿੰਦਗੀ ਦਾ ਉਹ ਰਸਤਾ ਬਣ ਜਾਂਦਾ ਹੈ ਜਿੱਥੇ ਬਹੁਤ ਨਾ ਹੀ ਬੋਲਣਾ, ਇਹ ਸੱਚ ਹੈ। ਉਸ ਦੇ ਬੋਲਾਂ ਵਿੱਚ ਬੇਕਾਰ ਬੋਲਣਾ ਨਹੀਂ, ਉਸ ਦੇ ਬੋਲਾਂ ਵਿੱਚ ਦੁਨੀਆਂ ਦੀਆਂ ਗੱਲਾਂ ਦਾ ਬੋਲਣਾ ਨਹੀਂ, ਲੇਕਿਨ ਸੰਸਾਰ ਕੋਲ ਹੈ ਕੀ ਹੈ, ਸੰਸਾਰ ਦੇ ਬੋਲ ਇਕੱਲਾ ਦੁਨੀਆਂ ਦੀਆਂ ਗੱਲਾਂ ਰਹਿ ਗਈਆਂ ਨੇ। ਇਸ ਕਰਕੇ ਮੇਰੇ ਸਾਹਿਬ ਨੇ ਇੱਕ ਪਾਵਨ ਸ਼ਬਦ ਵਿੱਚ ਸਾਨੂੰ ਸਮਝਾਇਆ, ਮੈਂ ਗੁਣ ਗੱਲਾਂ ਕੇ ਸਿਰ ਭਾਰ। ਮੇਰੇ ਕੋਲ ਸਿਰ 'ਤੇ ਕਿਹੜੀਆਂ ਪੰਡਾਂ ਬੰਨੀਆਂ ਨੇ, ਸਿਰ 'ਤੇ ਭਾਰ ਕਿਹੜੇ ਚੁੱਕੀ ਫਿਰਦਾ, ਗੱਲਾਂ ਦੇ ਭਾਰ। ਬੰਦਾ ਲੱਭਦਾ ਵੀ ਕੋਈ ਸਮਾਂ ਮਿਲੇ ਤਾਂ ਸਹੀ ਵੀ ਗੱਲ ਸ਼ੁਰੂ ਕਰ ਲਾ, ਭਾਵੇਂ ਕੋਈ ਮਕਸਦ ਹੋਵੇ ਭਾਵੇਂ ਨਾ ਹੋਵੇ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ, ਖਾਣਾ ਪੀਣਾ ਹੱਸਣਾ ਬਾਦ। ਇਹ ਹਜ਼ੂਰ ਕਹਿਣ ਲੱਗੇ ਅਗਰ ਰੱਬ ਦੇ ਸਿਮਰਨ ਤੋਂ ਬਿਨਾਂ ਤੇਰਾ ਖਾਣਾ ਪੀਣਾ ਹੱਸਣਾ ਤੇ ਸਮਝ ਲਈ ਨਿਰਾ ਬਾਦ ਹੀ ਬਾਦ, ਨਿਰਾ ਜ਼ਿੰਦਗੀ ਦਾ ਝਗੜਾ ਹੀ ਝਗੜਾ, ਖਾਣਾ ਪੀਣਾ ਹੱਸਣਾ ਬਾਦ। ਇੱਕ ਗੱਲ ਮੈਂ ਇੱਥੇ ਬੇਨਤੀ ਕਰਦੇ ਹਾਂ, ਖਾਣਾ ਪੀਣਾ ਹੱਸਣਾ ਮਨਾ ਨਹੀਂ ਕੀਤਾ, ਪਰ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੈਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਆਪਣੇ ਜੀਵਨ ਨੂੰ ਵਾਹਿਗੁਰੂ ਦੇ ਸ਼ਬਦ ਨਾਲ ਜੋੜ ਲਈਏ ਤੇ ਫਿਰ ਬਹੁਤਾ ਬੋਲਣ ਦੀ ਗੱਲ ਨਹੀਂ ਰਹਿ ਜਾਂਦੀ, ਇਹ ਗੱਲਾਂ ਦੀਆਂ ਪੰਡਾਂ ਸਿਰ 'ਤੇ ਨਹੀਂ ਚੁੱਕਦਾ। ਇਤਿਹਾਸ ਦੀ ਇੱਕ ਵਾਰਤਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਇੱਕ ਵਾਰੀ ਇੱਕ ਨਗਰ ਦੇ ਬਾਹਰ ਬੈਠੇ, ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਗਿਆ ਦਿਓ ਕੁਝ ਮੈਂ ਖਾਣ ਪੀਣ ਲਈ ਲੈ ਆਵਾਂ। ਨਗਰ ਵਿੱਚ ਭਾਈ ਮਰਦਾਨਾ ਜੀ ਜਾਂਦੇ ਨੇ, ਲੋਕ ਬੜੇ ਧਰਮੀ ਨੇ, ਇੱਕ ਚਿਹਰੇ ਦੀ ਰੌਣਕ ਵੇਖ ਕੇ ਇੱਕ ਧਰਮੀ ਵਿਅਕਤੀ ਜਾਣ ਕੇ ਲੋਕ ਇਕੱਠੇ ਹੋ ਗਏ। ਬੜੀ ਭਾਵਨਾ ਨਾਲ ਲੋਕਾਂ ਨੇ ਕਿਸੇ ਕੁਝ ਭੇਟਾ ਕੀਤਾ ਕਿ ਜੇ ਕੁਝ ਭੇਟਾ ਆ ਕੀਤਾ ਮਰਦਾਨਾ ਜੀ ਨੂੰ, ਉਹ ਸਾਰਾ ਸਮਾਨ ਬੰਨ ਕੇ ਪੰਡ ਚੁਕਾ ਕੇ ਸਿਰ 'ਤੇ ਰਖਵਾ ਦਿੱਤੀ। ਮਰਦਾਨਾ ਹੁਣ ਪੰਡ ਚੁੱਕੀ ਆ ਰਿਹਾ, ਮੇਰੇ ਸਾਹਿਬ ਨੇ ਦੂਰੋਂ ਤੱਕ ਕੇ ਆਖਿਆ ਮਰਦਾਨਿਆ ਆ ਕੀ ਚੁੱਕੀ ਆਉਂਦਾ, ਅਤੇ ਮਰਦਾਨੇ ਆਖਿਆ ਜੀ ਧਾਰਮਿਕ ਲੋਕ ਸਨ, ਉਹਨਾਂ ਭੇਟਾਵਾਂ ਕੀਤੀਆਂ, ਪੰਡ ਬੰਨ ਕੇ ਲੈ ਆਇਆ। ਮੇਰੇ ਸਾਹਿਬ ਕਹਿਣ ਲੱਗੇ, ਬੜੀ ਕੀਮਤੀ ਗੱਲ ਆਖੀ, ਕਹਿਣ ਲੱਗੇ ਮਰਦਾਨਿਆ ਅਸਾਂ ਸਫ਼ਰ ਕਰਨਾ, ਕੀ ਆਖਿਆ ਮਰਦਾਨਿਆਂ, ਅਸਾਂ ਸਫ਼ਰ ਕਰਨਾ, ਸਫ਼ਰ ਕਰਨਾ ਹੋਵੇ ਤੇ ਪੰਡਾਂ ਚੁੱਕ ਕੇ ਸਫ਼ਰ ਨਹੀਂ ਕੀਤਾ ਜਾਂਦਾ, ਪੰਡ ਸੁੱਟ ਘੱਤ ਤੇ ਗਰੀਬਾਂ ਵਿੱਚ ਵੰਡ ਦੇ। ਧਿਆਨ 'ਚ ਰੱਖ ਲੈਣਾ, ਬੜਾ ਗਹਿਰਾ ਇਸ਼ਾਰਾ ਸੀ। ਅਗਰ ਸੁਰਤ ਨੇ ਧਰਮ ਦੀ ਦੁਨੀਆ ਦਾ ਸਫ਼ਰ ਕਰਨਾ, ਅਗਰ ਸੁਰਤ ਨੇ ਸ਼ਬਦ ਦੇ ਘਰ ਵਿੱਚ ਜਾਣਾ, ਅਗਰ ਸੁਰਤ ਨਾਲ ਉਸ ਕਰਤੇ ਤੱਕ ਪੁੱਜਣਾ, ਤੇ ਸੁਰਤ ਵਿੱਚ ਦੁਨੀਆਂ ਦੀਆਂ ਗੱਲਾਂ ਦਾ ਬੋਝ ਨਹੀਂ ਚੁੱਕਣਾ, ਸੁਰਤ ਵਿੱਚ ਔਗਣ ਵਿਕਾਰਾਂ ਦੀਆਂ ਪੰਡਾਂ ਨਹੀਂ ਚੁੱਕਣੀਆਂ, ਬਲਕਿ ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣੇ ਸਭ ਸੋਏ। ਤੂੰ ਬਹੁਤਾ ਨਾ ਬੋਲ। ਇੱਕ ਗੱਲ ਮੈਂ ਕਹਿ ਲੇਵਾਂ, ਦੋ ਪੱਖੀ ਬਹੁਤਾ ਨਹੀਂ ਬੋਲਣਾ। ਇੱਕ ਤੇ ਬੇਕਾਰ ਦੁਨੀਆਂ ਦੀਆਂ ਗੱਲਾਂ ਕਰੀ ਜਾਣੀਆਂ, ਉਹ ਵੀ ਬਹੁਤਾ ਬੋਲਣਾ। ਇੱਕ ਰੱਬ ਦੇ ਅੱਗੇ ਉਲਾਮੇ ਦੇਈ ਜਾਣੇ ਵੀ ਰੱਬਾ ਤੂੰ ਇਹ ਕੀ ਕੀਤਾ, ਤੂੰ ਸਾਨੂੰ ਦੁੱਖ ਕਿਉਂ ਦਿੱਤਾ। ਇਹ ਗੱਲ ਸੱਚ ਹੈ, ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਿਉਂਕਿ ਰੱਬ ਦੇ ਘਰ ਵਿੱਚ ਤੇ ਹੈ ਹੀ ਸੁੱਖ, ਸੁੱਖ ਹੈ ਉਸ ਕੋਲ, ਤੇ ਦੁੱਖ ਹੈ ਨਹੀਂ। ਦੁੱਖ ਸਾਡੇ ਕਰਮਾਂ ਦਾ, ਕੁਰਾਹੇ ਪਿਆਂ ਦਾ, ਦੁਨਿਆਵੀ ਮਾਰਗ ਅਖਤਿਆਰ ਕੀਤਿਆਂ ਦਾ, ਰੱਬ ਨੂੰ ਭੁਲਾਇਆਂ ਦਾ ਦੁੱਖ ਆਉਂਦਾ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣੇ ਸਭ ਸੋਏ। ਇੱਥੇ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਆ, ਹਜ਼ੂਰ ਰਹਾਉ ਦਾ ਉਚਾਰਨ ਕਰਦੇ ਹਨ ਜੀ।
ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਸ ਕਰਤੇ ਨੇ ਸੁਣਨ ਵਾਸਤੇ ਕੰਨ ਦਿੱਤੇ, ਵੇਖਣ ਦੇ ਲਈ ਅੱਖਾਂ ਦਿੱਤੀਆਂ, ਗੱਲ ਜ਼ਰਾ ਧਿਆਨ 'ਚ ਰੱਖ ਲਿਓ, ਜਿਨ੍ਹਾਂ ਨੂੰ ਨਹੀਂ ਦਿੱਤੀਆਂ ਵਿਚਾਰੇ ਕੀ ਕਰ ਸਕਦੇ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਨੱਕ ਸੁੰਘਣ ਵਾਸਤੇ ਦਿੱਤਾ, ਜਿਨ ਜਿਹਵਾ ਦਿੱਤੀ ਬੋਲਣ ਦੇ ਲਈ, ਤੈਨੂੰ ਜ਼ੁਬਾਨ ਦਿੱਤੀ ਤੇ ਬੋਲੇ ਤਾਤ, ਤੁਰਤ ਤੁਰਤ ਬੋਲਦਾ, ਐਨ ਝਟਪਟ ਬੋਲਦਾ, ਤੇ ਕਈ ਵਾਰੀ ਤੇ ਮੈਂ ਬੇਨਤੀ ਕਰਦਿਆ ਵੀ ਤੱਤਾ ਹੀ ਬੋਲਦਾ, ਠੰਡਾ ਨਹੀਂ ਬੋਲਦਾ, ਭਾਵੇਂ ਤਾਤ ਦੇ ਅਰਥ ਤੁਰਤ ਕੀਤੇ ਨੇ, ਪਰ ਇਹ ਵੀ ਗੱਲ ਸੱਚ ਹੈ ਵੀ ਜਿਨ੍ਹਾਂ ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਵੀ ਕਰਤੇ ਵੱਲੋਂ ਮਿਲੇ ਅਮੋਲਕ ਗਿਆਨ ਇੰਦਰੀਏ ਅਤੇ ਕਰਮ ਇੰਦਰੀਏ, ਮੈਂ ਇਹਨਾਂ ਦੀ ਵਰਤੋਂ ਵੀ ਸਹੀ ਨਹੀਂ ਕੀਤੀ। ਧਿਆਨ 'ਚ ਰੱਖ ਲੈਣਾ, ਅੱਖਾਂ ਦੀ ਵਰਤੋਂ ਸਹੀ ਨਹੀਂ ਕੀਤੀ, ਮੈਂ ਜ਼ਬਾਨ ਦੀ ਵਰਤੋਂ ਸਹੀ ਨਹੀਂ ਕੀਤੀ, ਤੇ ਦੂਜੀ ਗੱਲ ਇਹ ਹੈ ਜਿਸ ਨੇ ਮੈਨੂੰ ਇਹ ਨੇਤਰ ਆਦਿਕ ਇੰਦਰੀਏ ਦਿੱਤੇ ਨੇ, ਮੈਂ ਉਸ ਕਰਤੇ ਦਾ ਸ਼ੁਕਰਾਨਾ ਵੀ ਨਹੀਂ ਕੀਤਾ, ਤੇ ਮੇਰੀ ਜ਼ਿੰਦਗੀ ਕਿਵੇਂ ਸ਼ਾਂਤੀ ਤੇ ਚੈਨ ਵਾਲੀ ਰਹਿ ਜਾਏਗੀ। ਜੀਉ ਪਾਏ, ਤਨ ਸਾਜਿਆ, ਰੱਖਿਆ, ਬੰਤ ਬਣਾਏ, ਅੱਖੀ ਦੇਖੈ, ਜੀਵਾ ਬੋਲੈ, ਕੰਨੀ ਸੁਰਤ ਸਮਾਏ, ਪੈਰੀ ਚੱਲੇ, ਹੱਥੀਂ ਕਰਨਾ, ਦਿੱਤਾ ਪਹਿਨੈ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੈ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਉਹ ਭਲਿਆ ਜਿਸ ਦਿਨ ਠੀਕਰਾ ਟੁੱਟ ਗਿਆ, ਉਸ ਦਿਨ ਦੁਬਾਰਾ ਇਹ ਘਾੜਤ ਕੋਈ ਬਣਾ ਨਹੀਂ ਸਕੇਗਾ, ਇਸ ਨੂੰ ਜੋੜ ਨਹੀਂ ਸਕੇਗਾ। ਜਿੰਨਾ ਚਿਰ ਇਹ ਘਾੜਤ ਜੁੜੀ ਹੋਈ ਹੈ, ਤੂੰ ਕਰਤੇ ਨਾਲ ਕਿਉਂ ਨਹੀਂ ਜੁੜ ਜਾਂਦਾ ਤੂੰ? ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਜਿਸ ਕਰਤੇ ਨੇ ਜੀਵਾ ਦਿੱਤੀ, ਸੱਚ ਹੈ ਨਾ, 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕੋ ਕੀਏ, ਬਸਦਾ ਦੀਓ ਬਰਤਨ ਬਲਨਾ, ਤਿਸ ਠਾਕਰ ਕੇ ਚਿੱਤ ਰੱਖ ਚਰਨਾ, ਦੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਣ ਬਾਸਨ ਰਸਨਾ, ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ। ਇਹ ਭਲਿਆ ਉਸ ਠਾਕਰ ਦਾ ਆਰਾਧਨ ਕਰ, ਇਹ ਗੱਲ ਧਿਆਨ ਵਿੱਚ ਰੱਖ ਲੈ, ਉਸ ਕਰਤੇ ਨੇ ਅੱਖਾਂ ਦਿੱਤੀਆਂ, ਮੈਂ ਇਹਨਾਂ ਅੱਖਾਂ ਦੇ ਨਾਲ ਉਸ ਕਰਤੇ ਦਾ ਪਹਿਲਾਂ ਤੇ ਜੋਤ ਰੂਪ ਵਿੱਚ ਧਿਆਨ ਧਰਾਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਪਹਿਲਾਂ ਤੇ ਇਹ ਜਾਣਾਂ ਅੱਖਾਂ ਵਿੱਚ ਜੋਤ ਕਰਤੇ ਟਿਕਾਈ, ਅਗਲਾ ਕੰਮ ਇਹ ਕਰਾਂ, ਹਰ ਬਿਨ ਅਵਰ ਨਾ ਦੇਖੋ ਕੋਈ, ਜਿੱਧਰ ਦੇਖਾਂ ਉਧਰ ਕਰਤੇ ਦਾ ਸਰੂਪ ਸਰਗੁਣ ਨਜ਼ਰ ਆ ਜਾਏ ਤੇ ਸਮਝ ਲੈਣਾ ਆਪਣੀਆਂ ਅੱਖਾਂ ਦੀ ਵਰਤੋਂ ਕੁਵਰਤੋਂ ਨਹੀਂ ਹੋਈ, ਅੱਖਾਂ ਦੀ ਵਰਤੋਂ ਸਹੀ ਵਰਤੋਂ ਹੋ ਗਈ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਉਸ ਕਰਤੇ ਵੱਲ ਝਾਤ ਮਾਰ ਜਿਸ ਨੇ ਤੈਨੂੰ ਇਤਨੇ ਸੁੰਦਰ ਤੇਰੇ ਸਰੀਰ ਦੇ ਅੰਗ ਬਣਾਏ ਹਨ ਜੀ।
ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ।
ਜਿਸ ਨੇ ਸਰੀਰ ਵਿੱਚ ਅਗਨੀ ਪਾ ਕੇ, ਅੰਦਰ ਜਠਰਾ ਅਗਨੀ ਪਾ ਕੇ ਤੇਰਾ ਮਨ ਰੱਖਿਆ, ਅੰਦਰ ਤੇਰੇ ਮਨ ਦੀ ਹੋਂਦ ਰੱਖੀ, ਵਾਜਿਆ ਪਵਨ, ਇਹ ਸੱਚ ਹੈ ਨਾ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਏ। ਜਿਸ ਕਰਤੇ ਨੇ ਹਵਾ ਦੇ ਰਾਹੀਂ ਤੇਰੇ ਅੰਦਰ ਬੋਲਣ ਦਾ ਵਾਜਾ ਵਜਾਇਆ ਤੇ ਆਖੇ ਸਭ ਜਾਏ, ਸਭ ਜਾਏ, ਸਭ ਜਗ੍ਹਾ ਤੇ ਜਾ ਕੇ ਆਖਦਾ ਬੋਲ ਸਕਦਾ, ਇਹ ਬੋਲਣਾ ਮੇਰਾ ਨਹੀਂ ਹੈ, ਇਹ ਕਰਤਾ ਬੁਲਾਣਾ ਤੇਰਾ ਹੈ। ਅੰਦਰ ਮਨ ਤੂੰ ਪਾਇਆ, ਇਹ ਸਰੀਰ ਦੇ ਅੰਦਰ ਅਗਨੀ ਤੂੰ ਪਾਈ ਹੈ। ਬੰਦੇ ਦੇਖਦੇ ਨੇ ਸਰੀਰ ਠੰਡਾ ਹੋ ਗਿਆ, ਕੀ ਕਹਿੰਦੇ ਨੇ, ਇਹ ਠੰਡਾ ਹੋ ਗਿਆ। ਅਗਰ ਅੰਦਰੋਂ ਜਠਰਾ ਅਗਨ ਬੁਝ ਜਾਏ, ਅਗਰ ਪੰਜ ਤੱਤ ਦੀ ਉਹ ਸ਼ਕਤੀ ਅੰਦਰੋਂ ਚਲੀ ਜਾਏ ਤੇ ਸਮਝ ਲੈਣਾ ਮਨ ਅੰਦਰ ਕਿੱਥੋਂ ਟਿਕੇਗਾ, ਮਨ ਕਿੱਥੇ ਰਹੇਗਾ। ਅਗਰ ਜੀਵਾਤਮਾ ਨਹੀਂ ਰਹੇਗਾ ਤੇ ਸਰੀਰ ਦੀ ਹਾਲਤ ਕੀ ਹੋਵੇਗੀ। ਉਸ ਕਰਤੇ ਨੇ ਇਸ ਤੇਰੇ ਸਰੀਰ ਅੰਦਰ ਮਨ ਪਾਇਆ, ਨਾਲ ਅਗਨੀ ਜਠਰਾ ਅਗਨੀ ਨੂੰ ਸੰਭਾਲ ਦਿੱਤਾ, ਅਤੇ ਤੇਰਾ ਜੀਵਨ ਉਸ ਕਰਤੇ ਦੇ ਨਾਲ ਅਗਰ ਜੁੜੇ ਨਾ, ਤੂੰ ਬੋਲੇ ਤੇ ਸਹੀ ਪਰ ਰੱਬ ਦੀ ਬਾਣੀ ਨਾ ਬੋਲੇ। ਵਾਜਿਆ ਪਵਨ ਆਖਿਆ ਸਭ ਜਾਏ, ਸਭ ਜਗ੍ਹਾ ਜਾਏ, ਤੇਰੇ ਅੰਦਰ ਉਹ ਪੌਣ ਦਾ ਵਾਜਾ ਵੱਜਦਾ ਹੋਵੇ, ਪਰ ਉਸ ਪੌਣ ਦੇ ਵਾਜੇ ਨਾਲ ਜਾਣ ਲੈਵੀ ਵੀ ਇਹ ਕਰਤੇ ਨੇ ਮੇਰੇ ਸਰੀਰ ਅੰਦਰ ਇਹ ਬੁਲਾਉਣ ਦੀ ਸ਼ਕਤੀ ਦਿੱਤੀ ਹੈ। ਬੁਲਾਇਆ ਬੋਲੀ ਤੇਰਾ, ਬੁਲਾਇਆ ਬੋਲੀ ਤੇਰਾ, ਬੁਲਾਇਆ ਬੋਲੀ ਤੇਰਾ, ਬੁਲਾਇਆ ਬੋਲੀ ਤੇਰਾ। ਐ ਕਰਤੇ ਮੈਂ ਤੇਰਾ ਬੁਲਾਇਆ ਬੋਲਦਾ ਹਾਂ, ਜੇ ਤੂੰ ਨਾ ਬੁਲਾਏ ਤੇ ਕਹਿੰਦੇ ਨੇ ਬੰਦਾ ਸੁੱਤਾ ਹੀ ਸੌਂ ਗਿਆ, ਹੁਣ ਬੋਲਦਾ ਨਹੀਂ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਉਸ ਕਰਤੇ ਨੇ ਤੇਰੇ ਅੰਦਰ ਬੁਲਾਉਣ ਦੀ ਸ਼ਕਤੀ ਦਿੱਤੀ ਹੈ ਜੀ।
ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ।
ਜਿਤਨਾ ਤੂੰ ਸੰਸਾਰ ਵਿੱਚ ਮੋਹ ਪਾਇਆ, ਅੰਦਰ ਦੁਨੀਆ ਨਾਲ ਪ੍ਰੀਤ ਜੋੜੀ ਤੇ ਸੰਸਾਰਿਕ ਸਵਾਦ ਜ਼ਿੰਦਗੀ ਬਣ ਗਈ। ਧਿਆਨ 'ਚ ਰੱਖ ਲੈਣਾ, ਤਿੰਨ ਨੇ, ਮੋਹ, ਪ੍ਰੀਤ ਤੇ ਸਵਾਦ। ਸਾਹਿਬ ਕਹਿੰਦੇ ਨੇ ਗੁਰਮਤੀਆ ਬਣ ਜਾ ਤਿੰਨੇ ਰੱਖ, ਪਰ ਕੀ ਕਰ, ਅਬ ਮਨ ਏਕਸ ਸਿਓ ਮੋਹ ਕੀਨਾ। ਉਹ ਮੋਹ ਨਹੀਂ ਕੀਤਾ ਜੋ ਦੁਨੀਆ ਨਾਲ ਜੋੜਿਆ, ਮੋਹ ਦਾ ਅਸਰ ਨੁਕਸਾਨਦਾਇਕ ਬਣ ਜਾਏ। ਅਬ ਮਨ ਏਕਸ ਸਿਓ ਮੋਹ ਕੀਨਾ, ਮਰੈ ਨਾ ਜਾਵੈ ਸਦ ਹੀ ਸੰਗੇ ਸਤਿਗੁਰ ਸ਼ਬਦੀ ਚੀਨਾ। ਹੁਣ ਪ੍ਰੀਤ ਦੁਨਿਆਵੀ ਨਹੀਂ, ਹੁਣ ਰੇ ਮਨ ਰਾਮ ਸਿਓ ਕਰ ਪ੍ਰੀਤ। ਇਹ ਵੀ ਤੇ ਪ੍ਰੀਤ ਹੈ ਨਾ, ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਿਵੇਂ ਗੁਰੂ ਕੀ ਸੰਗਤ ਗੁਰੂ ਚਰਨਾਂ ਵਿੱਚ ਪੁੱਜਦੀ, ਕਿੰਨਾ ਗੁਰੂ ਨਾਲ ਪਿਆਰ। ਜਦੋਂ ਗੁਰੂ ਕੇ ਸ਼ਬਦ ਤੱਕ ਸਾਡਾ ਅੰਦਰ ਦੇ ਹਿਰਦੇ ਦਾ ਚਾਓ ਪੈਦਾ ਹੋ ਕੇ ਇੱਥੇ ਆ ਜਾਂਦੇ ਤੇ, ਇਹ ਗੱਲ ਸੱਚ ਹੈ। ਅਗਰ ਉਹ ਸਵਾਦ ਵਾਹਿਗੁਰੂ ਨਾਮ ਦਾ ਆ ਜਾਏ, ਫਿਰ ਆਣ ਸਵਾਦ ਸਭ ਫਿੱਕਿਆ ਕਰ ਨਿਰਨੋ ਡੀਠਾ, ਫਿਰ ਤੇ ਅੰਦਰ ਹੈ ਵਾਹਿਗੁਰੂ ਨਾਮ ਦਾ ਸਵਾਦ, ਫਿਰ ਅੰਦਰ ਹੈ ਮੋਹ ਵਾਹਿਗੁਰੂ ਜੀ ਨਾਲ, ਫਿਰ ਅੰਦਰ ਹੈ ਪ੍ਰੀਤ ਵਾਹਿਗੁਰੂ ਜੀ ਨਾਲ। ਪਰ ਰੱਬ ਨੂੰ ਭੁਲਾ ਕੇ ਜੈ ਤਨ ਬਾਣੀ ਵਿਸਰ ਜਾਏ ਦੇ ਮਾਰਗ ਤੇ ਚੱਲ ਕੇ ਜਿੰਨਾ ਮੋਹ ਦੁਨੀਆ ਨਾਲ ਜੋੜ ਲਿਆ, ਜਿੰਨੀ ਪ੍ਰੀਤ ਸੰਸਾਰ ਨਾਲ ਪਾ ਲਈ ਔਰ ਜਿੰਨੇ ਦੁਨੀਆ ਦੇ ਸਵਾਦ ਜ਼ਿੰਦਗੀ ਬਣ ਗਈ, ਹਜ਼ੂਰ ਕਹਿਣ ਲੱਗੇ ਜੀਵਨ ਦਾਗਾ ਦਾਗ ਹੋ ਗਿਆ। ਧਿਆਨ 'ਚ ਰੱਖ ਲੈਣਾ, ਸਭਾ ਕਾਲਖ ਇਹ ਸਾਰੀ ਕਾਲਖ ਹੀ ਕਾਲਖ ਲਾਉਣ ਵਾਲੇ ਨੇ ਤੇ ਜੀਵਨ ਦਾਗੋ ਦਾਗ ਹੋ ਗਿਆ। ਦਾਗ ਇੱਕ ਜਰਾ ਕ ਕੱਪੜੇ ਤੇ ਲੱਗਾ ਹੋਵੇ ਧਿਆਨ ਚ ਰੱਖ ਲੈਣਾ ਤੇ ਕੱਪੜਾ ਭੱਦਾ ਲੱਗਦਾ, ਕੱਪੜਾ ਚੰਗਾ ਨਹੀਂ ਲੱਗਦਾ, ਦਾਗ ਲੱਗ ਗਿਆ। ਤੇ ਜਿਹੜੇ ਕੱਪੜੇ ਤੇ ਦਾਗ ਹੀ ਦਾਗ ਲੱਗ ਜਾਣ ਤੇ ਸਭਾ ਕਾਲਖ ਦਾਗਾ ਦਾਗ, ਉਸ ਕੱਪੜੇ ਦਾ ਕੀ ਹਾਲ ਹੋਵੇਗਾ। ਜੀਵਨ ਵਿੱਚ ਇੱਕ ਦਾਗ ਲੱਗ ਜਾਏ ਤੇ ਸਮਝ ਲੈਣਾ ਜੀਵਨ ਬਾਤਰ ਹੋ ਜਾਂਦਾ। ਪਰ ਜਿਸ ਜੀਵਨ ਵਿੱਚ ਔਗਣ ਵਿਕਾਰਾਂ ਦੇ ਪਾਪਾਂ ਦੇ ਦਾਗ ਹੀ ਦਾਗ ਲੱਗੇ ਹੋਣ, ਉਸ ਜੀਵਨ ਦਾ ਕੀ ਹਾਲ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਗੱਲ ਆਪਣੇ ਕਵਿਤ ਵਿੱਚ ਲਿਖੀ ਹੈ, ਜੈਸੇ ਰੋਗ ਰੋਗੀ ਕੋ ਦਿਖਾਈਏ ਨਾ ਵੈਦ ਪ੍ਰਤੀ, ਬਿਨ ਉਪਚਾਰ ਦਿਨ ਦਿਨ ਹੋਏ ਅਸਾਧ ਜੀ, ਜੈਸੇ ਸੱਤਰ ਸ਼ਾਸਨਾ ਸੰਗਰਾਮ ਕਰ ਸਾਧੇ ਬਿਨ, ਪਲ ਪਲ ਪ੍ਰਬਲ ਹੋਤ ਉਪਾਧ ਜੀ, ਜੈਸੇ ਰਿਣ ਦਿਨ ਦਿਨ ਉਦਮ ਉਦਿਆਉ ਬੜੈ। ਔਰ ਗੱਲ ਧਿਆਨ ਚ ਰੱਖ ਲੈਣਾ, ਕਰਜ਼ਾ ਲਿਆ ਹੋਵੇ ਉਤਾਰੇ ਨਾ, ਵਿਆਜ ਵੱਧਦਾ ਜਾਂਦਾ, ਵਿਆਜ ਫਿਰ ਮੂਲ ਵਿੱਚ ਪਾ ਕੇ ਉਹ ਵਿਆਜ ਲੈਣ ਵਾਲਾ ਮੂਲ ਵੀ ਵਧਾਉਂਦਾ ਜਾਂਦਾ। ਜੈਸੇ ਰਿਣ ਦਿਨ ਦਿਨ ਉਦਮ ਉਦਿਆਉ ਬਿਨ, ਮੂਲ ਉਹ ਵਿਆਜ ਬੜੈ ਕਰਤ ਉਪਾਧ ਜੀ, ਜਿਉਂ ਜਿਉਂ ਭੀਜੇ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤਿਗੁਰ ਔਰ ਬਸੈ ਅਪਰਾਧ ਜੀ, ਕੰਬਲੀ ਜਿਵੇਂ ਜਿਵੇਂ ਭਿੱਜਦੀ ਗਈ ਤਿਵੇਂ ਤਿਵੇਂ ਭਾਰੀ ਹੁੰਦੀ ਗਈ, ਜੀਵਨ ਜਿਵੇਂ ਜਿਵੇਂ ਔਗਣਾਂ ਨਾਲ ਮੈਂ ਬੇਨਤੀ ਕਰਾਂ ਜੁੜਦਾ ਗਿਆ, ਜੀਵਨ ਵੀ ਡੁੱਬਣ ਦੇ ਕਿਨਾਰੇ ਪਹੁੰਚ ਗਈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਰੋਗ ਹੋਵੇ ਰੋਗੀ ਬਣ ਜਾਏ ਉਸ ਦਾ ਇਲਾਜ ਵੈਦ ਕੋਲ ਜਾ ਕੇ ਕਰ ਲੈਣਾ ਚਾਹੀਦਾ। ਕਹਿਣ ਲੱਗੇ, ਅਗਰ ਕੋਈ ਸ਼ਤਰੂ ਅੰਦਰ ਖਾਤੇ ਵਿਉਂਤਾ ਘੜਦਾ ਹੋਵੇ ਤੇ ਉਸ ਤੋਂ ਸੁਚੇਤ ਹੋ ਕੇ ਬਚਣ ਦਾ ਰਾਹ ਲੱਭ ਲੈਣਾ ਚਾਹੀਦਾ। ਤੇਰੇ ਅੰਦਰ ਦੇ ਬੈਠੇ ਸ਼ਤਰੂ ਉਹ ਦਿਨ ਦਿਨ ਪ੍ਰਬਲ ਹੋ ਰਹੇ, ਤੇਰੇ ਜੀਵਨ ਦੇ ਔਗਣ ਅੰਦਰ ਬੈਠੇ ਉਹ ਹੋਰ ਵੱਧਦੇ ਜਾ ਰਹੇ ਤੇ ਜੀਵਨ ਨੂੰ ਦਾਗੋ ਦਾਗ ਕਰਦੇ ਜਾ ਰਹੇ। ਇਸ ਕਰਕੇ ਆਪਣੇ ਜੀਵਨ ਨੂੰ ਪੜ੍ਹ ਤੇ ਵਾਚ। ਮੈਂ ਬੇਨਤੀ ਕਰਨ ਲੱਗਾ, ਜਦੋਂ ਗੁਰੂ ਉਪਦੇਸ਼ ਦੇ ਦਰਪਣ ਰਾਹੀਂ ਅਸੀਂ ਇਹ ਬੋਲ ਸੁਣਾਂਗੇ ਤੇ ਜ਼ਰੂਰ ਅੰਦਰ ਝਾਤ ਮਾਰਾਂਗੇ, ਕਿਤੇ ਮੇਰਾ ਜੀਵਨ ਦਾਗਾ ਦਾਗ ਤੇ ਨਹੀਂ ਬਣ ਗਿਆ। ਜੇ ਤਾਂ ਮੋਹ ਪ੍ਰੀਤ ਸਵਾਦ, ਮੋਹ ਵੀ ਬੜਾ, ਦੁਨੀਆਂ ਦੀ ਪ੍ਰੀਤ ਵੀ ਬੜੀ, ਦੁਨੀਆਂ ਦੇ ਸਵਾਦਾਂ ਦੀ ਜ਼ਿੰਦਗੀ ਵੀ ਇਤਨੀ ਪ੍ਰਬਲ ਹੋ ਗਈ ਕਿ ਅੱਜ ਵਾਹਿਗੁਰੂ ਦਾ ਨਾਮ ਸਿਮਰਨ ਦਾ ਰਸ ਲੈਣ ਦੀ ਅੰਦਰ ਚੇਤਨਾ ਹੀ ਮੁੱਕ ਗਈ। ਇਸ ਕਰਕੇ ਜੀਵਨ ਕਹਿਣ ਲੱਗੇ ਕਾਲਖ ਨਾਲ ਭਰ ਗਿਆ। ਇੱਕ ਮੈਂ ਬੇਨਤੀ ਕਰਾਂਗਾ, ਕਾਲਖ ਚਿਹਰੇ ਨੂੰ ਕਾਲਾ ਕਰਦੀ ਹੈ, ਕਾਲਖ ਕੱਪੜੇ ਨੂੰ ਕਾਲਾ ਕਰ ਦਿੰਦੀ ਹੈ, ਔਗਣ ਵਿਕਾਰਾਂ ਦੀ ਕਾਲਖ ਹਿਰਦੇ ਨੂੰ ਕਾਲਾ ਕਰ ਦਿੰਦੀ ਅਤੇ ਉਹ ਕਾਲਖ ਨੂੰ ਹਜ਼ੂਰ ਕਹਿਣ ਲੱਗੇ, ਤੇਰਾ ਜੀਵਨ ਸੰਸਾਰ ਵਿੱਚ ਵੀ ਤੇ ਕਰਤਾਰ ਦੀ ਨਜ਼ਰ ਵਿੱਚ ਵੀ ਇੱਜ਼ਤਦਾਰ ਨਹੀਂ ਬਣਨ ਦੇਣਾ। ਇਸ ਕਰਕੇ ਇਸ ਕਾਲਖ ਨੇ ਜੀਵਨ ਨੂੰ ਦਾਗਾ ਦਾਗ ਕਰ ਦਿੱਤਾ ਹੈ ਜੀ।
ਦਾਗ ਦੋਸ਼ ਮੋਹਿ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ।
ਇਹ ਜਿਹੜੇ ਦੋਸ਼ ਗੁਨਾਹ, ਇਹ ਜ਼ਿੰਦਗੀ ਦਾ ਦਾਗ ਨੇ, ਦਾਗ ਦੋਸ਼ ਮੋਹ ਚੱਲਿਆ ਲਾਏ, ਮਨ ਦੇ ਮੁੱਖ ਤੇ ਦਾਗਾਂ ਦੇ ਇਸ ਦੋਸ਼ ਦੇ ਨਾਲ ਜਦੋਂ ਪ੍ਰਲੋਕ ਗਮਨ ਕਰੇਗਾ ਜੀਵਾਤਮਾ ਤੇ ਦਰਗਹਿ ਬੈਸਣ ਨਾਹੀਂ ਜਾਏ, ਰੱਬ ਦੀ ਹਜ਼ੂਰੀ ਵਿੱਚ ਬੈਠਣ ਦੀ ਜਗ੍ਹਾ ਨਹੀਂ ਮਿਲੇ। ਇਹ ਗੱਲ ਸੱਚ ਹੈ। ਇਹ ਜਿਨ੍ਹਾਂ ਵਾਹਿਗੁਰੂ ਨਾਮ ਜਪਿਆ ਉਹਨਾਂ ਬਾਬਤ ਕਿਹਾ, ਰੇ ਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਊ, ਉਹ ਆ ਮਹਿਲੀ ਭਾਵੇਂ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ, ਅਗਰ ਵਾਹਿਗੁਰੂ ਦੀ ਬੰਦਗੀ ਕੀਤੀ ਤੇ ਤੈਨੂੰ ਰੱਬ ਦੀ ਹਜ਼ੂਰੀ ਵਿੱਚ ਨਿਰਾਦਰ ਨਹੀਂ ਮਿਲੇਗਾ। ਫਿਰ ਭਗਤ ਸਿਰਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ, ਆਓ ਬੈਠ ਆਦਰ ਸਭ ਥਾਈ, ਊਨ ਨਾ ਕਤ ਹੂੰ ਬਾਤਾ, ਭਗਤ ਸਿਰਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਅਸੀਂ ਚਾਹੁੰਦੇ ਹਾਂ ਨਾ ਸਮਾਜ ਵਿੱਚ ਕਿਤੇ ਜਾਈਏ ਲੋਕ ਜੀ ਆਇਆਂ ਕਹਿਣ, ਸਾਨੂੰ ਸਨਮਾਨ ਦੇਣ, ਸਾਨੂੰ ਸਿਰਪਾਓ ਮਿਲੇ, ਮੇਰੇ ਸਹਿਬ ਕਹਿਣ ਲੱਗੇ ਤੈਨੂੰ ਲੋਕ ਵਿੱਚ ਵੀ ਲੋਕ ਸਨਮਾਨ ਦੇਣਗੇ, ਸਤਿਕਾਰ ਦੇਣਗੇ, ਬਸ਼ਰਤੇ ਕੋਲ ਭਗਤੀ ਹੋਵੇ, ਬੰਦਗੀ ਹੋਵੇ, ਤੂੰ ਪਰਲੋਕ ਗਮਨ ਕਰੇਗਾ ਉੱਥੇ ਵੀ ਵਾਹਿਗੁਰੂ ਦੀ ਹਜ਼ੂਰੀ ਵਿੱਚ ਤੈਨੂੰ ਸਨਮਾਨ ਮਿਲੇਗਾ, ਉੱਥੇ ਨਿਰਾਦਰ ਨਹੀਂ ਮਿਲੇਗਾ। ਪਰ ਜੇ ਦਾਗਾਂ ਨਾਲ ਭਰੀ ਜ਼ਿੰਦਗੀ, ਗੁਨਾਹਾਂ ਨਾਲ ਭਰੀ ਜ਼ਿੰਦਗੀ ਬਤੀਤ ਕਰੇਗਾ ਤੇ ਫਿਰ ਥਾਂ ਥਾਂ ਤੇ ਦੁੱਖ ਹੀ ਝੋਲੀ ਵਿੱਚ ਪੈਣਗੇ। ਵੇਖ ਜੇ ਮਿੱਠਾ ਕੱਟਿਆ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਵੱਧਾ ਪਾਏ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ ਤਪੈ ਤੇ ਵਿਲ ਲਾਏ, ਭੀ ਸੋ ਫੋਗ ਸੰਭਾਲੀਐ ਵਿੱਚੈ ਅੱਗ ਜਲਾਏ, ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ। ਮੇਰੇ ਸਾਹਿਬ ਬਾਣੀ ਚ ਕਹਿੰਦੇ ਨੇ ਜਰਾ ਗੰਨੇ ਵੱਲ ਝਾਤ ਮਾਰਿਓ, ਮਿਠਾਸ ਦਾ ਕਰ ਲਿਆ ਸੰਬੰਧ ਇਸ ਨੇ। ਇੱਕ ਅੰਗ ਇੱਥੇ ਪ੍ਰਮਾਣ ਦੇ ਤੌਰ ਤੇ ਦਿੱਤਾ, ਜਿਵੇਂ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਪੁਸਤਕ ਭਾਵਰਾ ਸਮਰਤ ਵਿੱਚ ਲਿਖਿਆ। ਉਹ ਕਹਿਣ ਲੱਗੇ, ਖੋਟਨ ਕੀ ਸੰਗਤ ਕਰੇ, ਕਰੇ ਲੋਭ ਨਰ ਜੋਏ, ਸੁਣੋ ਸਕਲ ਸਾਚੀ ਕਹੋ, ਦੁਖੀ ਹੋਤ ਨਰ ਸੋਏ। ਅੱਗੇ ਸਵਈਆ ਲਿਖਦੇ ਨੇ, ਤੇਲ ਕੇ ਸੰਗ ਲਹੈ ਦੁੱਖ ਕੋ, ਰਸ ਸੰਗਹਿ ਤੇ ਜਗ ਈਖ ਪੜਾਏ। ਈਖ ਕਹਿੰਦੇ ਨੇ ਗੰਨੇ ਨੂੰ, ਜਿਵੇਂ ਮਿਠਾਸ ਦੀ ਸੰਗਤ ਕਰਕੇ ਗੰਨੇ ਦਾ ਹਸਰ ਕੀ ਹੋਇਆ, ਉਹ ਇਤਨਾ ਉੱਚਾ ਵੱਡਾ ਹੋਇਆ ਸੀ, ਉਹ ਲੈ ਕੇ ਉਸ ਨੂੰ ਕੱਟ ਕੇ ਉਹ ਪਰਾਂ ਸੁੱਟ ਦਿੱਤਾ। ਵੇਖ ਜੇ ਮਿੱਠਾ ਕੱਟਿਆ, ਫਿਰ ਕੀ ਕੀਤਾ, ਕੱਟ ਕੁੱਟ ਵੱਧਾ ਪਾਏ, ਫਿਰ ਉਸ ਨੂੰ ਛੋਟਾ ਛੋਟਾ ਕੱਟ ਦਿੱਤਾ, ਛਿਲਕੇ ਉਸ ਤੇ ਉਤਾਰ ਕੇ ਨੰਗਾ ਕਰ ਦਿੱਤਾ। ਕਹਿੰਦੇ ਨੇ ਉਸ ਦੀ ਫਿਰ ਘੁੱਟ ਕੇ ਪੰਡ ਬੰਨ ਲਈ, ਚੁੱਕਿਆ ਇਸ ਨੂੰ ਤੇ ਵੇਲਣੇ ਤੇ ਜਿੱਥੇ ਪੀੜਨਾ ਸੀ ਉੱਥੇ ਜਾ ਸੁੱਟਿਆ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਵੱਧਾ ਪਾਏ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਉਹ ਵੇਲਣੇ ਦੇ ਖੁੰਡਾਂ ਵਿੱਚ ਉਸ ਨੂੰ ਪਾ ਕੇ ਹੁਣ ਐਸੇ ਜ਼ਬਰਦਸਤ ਉਹ ਪਹਿਲਵਾਨ ਨੇ। ਮਜਾਲ ਕੀ ਹੈ ਕਿ ਗੰਨਾ ਉਹਨਾਂ ਤੋਂ ਛੁੱਟ ਕੇ ਕਿਤੇ ਨਿਕਲ ਜਾਏ ਤੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈ ਹੈ ਤਪੈ ਤੇ ਵਿਲ ਲਾਏ, ਕੜਾਹੇ ਵਿੱਚ ਰਸਾ ਪਾ ਕੇ। ਗੱਲ ਇੱਥੇ ਹੀ ਨਹੀਂ ਮੁੱਕ ਗਈ, ਕੜਾਹੇ ਵਿੱਚ ਉਸ ਨੂੰ ਪਾਇਆ ਗਿਆ, ਉਸ ਵਿੱਚ ਕੁਛ ਐਸਾ ਸੁੱਟਿਆ ਗਿਆ ਜਿਹੜਾ ਗੰਨੇ ਨੂੰ ਹੁਣ ਸਾਫ਼ ਕਰਨ ਲਈ, ਉਸ ਦੇ ਰਸ ਨੂੰ ਸਾਫ਼ ਕਰਨ ਦੇ ਲਈ ਕਹਿਣ ਲੱਗੇ ਉਸ ਵਿੱਚ ਟਾਟਰੀ ਆਦਿਕ ਪਾ ਉਬਾਲਿਆ ਗਿਆ। ਉਬਾਲ ਕੇ ਕਹਿੰਦੇ ਹੁਣ ਰਿੱਝਦਾ। ਔਰ ਇੱਕ ਗੱਲ ਬੜੀ ਸੁੰਦਰ ਢੰਗ ਨਾਲ ਸਮਝਾਈਏ ਵੀ ਇਹ ਭਲਿਆ ਉਸ ਰਸਾ ਦੇ ਸੜਨ ਤੱਕ ਹੀ ਗੱਲ ਸੀਮਤ ਨਹੀਂ ਰਹਿ ਗਈ, ਅਜੇ ਉਸ ਦਾ ਹੋਰ ਹਸ਼ਰ ਤੂੰ ਵੇਖ। ਰਸ ਕਸ ਟੱਟਰ ਪਾਈਐ ਤਪੈ ਤੇ ਵਿਲ ਲਾਏ, ਭੀ ਸੋ ਫੋਗ ਸੰਭਾਲੀਐ ਵਿੱਚੈ ਅੱਗ ਜਲਾਏ। ਨਿਕਲੇ ਰਸਾ ਦੀ ਹਾਲਤ ਇਹ ਹੋਈ, ਉਬਲ ਉਬਲ ਕੇ ਪਿਆ ਸੜਦਾ, ਤੇ ਜਿਹੜਾ ਫੋਗ ਸੀ ਨਾ ਉਸ ਦਾ ਬੇਕਾਰ ਛਿਲਕੇ ਸਨ, ਉਹਨਾਂ ਨੂੰ ਸੁਕਾ ਲਿਆ, ਸੁਕਾ ਕੇ ਹੁਣ ਅੱਗ ਵਿੱਚ ਪਾ ਕੇ ਉਹਨਾਂ ਨੂੰ ਵੀ ਸਾੜਿਆ ਗਿਆ। ਭੀਸੋ ਫੋਗ ਸੰਭਾਲੀਐ ਵਿੱਚੈ ਅੱਗ ਜਲਾਏ, ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ। ਇਹ ਦੁਨੀਆਂ ਦੇ ਲੋਕੋ ਵੇਖੋ ਉਸ ਮਿਠਾਸ ਨਾਲ ਜੁੜਨ ਵਾਲੇ ਗੰਨੇ ਦਾ ਕੀ ਹਾਲ ਹੋਇਆ। ਗੱਲ ਗੰਨੇ ਦੀ ਨਹੀਂ, ਗੱਲ ਉਹਨਾਂ ਮਨੁੱਖਾਂ ਦੀ ਏ ਜਿਹੜੇ ਜੀਵਨ ਵਿੱਚ ਦੁਨੀਆਂ ਦੀ ਮਿਠਾਸ ਨਾਲ ਤੇ ਜੁੜ ਗਏ ਪਰ ਰੱਬ ਦੇ ਨਾਮ ਦੀ ਮਿਠਾਸ ਲੈਣੀ ਭੁੱਲ ਗਏ, ਔਗਣਾਂ ਨਾਲ ਤੇ ਜੁੜ ਗਏ ਪਰ ਗੁਣ ਸੰਗ੍ਰਹਿ ਕਰਨਾ ਭੁੱਲ ਗਏ, ਦੁਨੀਆਂ ਨਾਲ ਤੇ ਮੋਹ ਜੋੜ ਲਿਆ ਰੱਬ ਨਾਲ ਮੋਹ ਪਾਉਣਾ ਭੁੱਲ ਗਏ, ਦੁਨੀਆਂ ਨਾਲ ਪ੍ਰੀਤ ਤੇ ਜੋੜ ਲਈ ਪਰ ਰੱਬ ਦੀ ਪ੍ਰੀਤ ਵਿਸਾਰ ਬੈਠੇ, ਦੁਨੀਆਂ ਦੇ ਸਵਾਦਾਂ ਵਿੱਚ ਤੇ ਚਲੇ ਗਏ ਪਰ ਰੱਬ ਦੇ ਨਾਮ ਦਾ ਸਵਾਦ ਅੰਦਰੋਂ ਭੁੱਲ ਗਿਆ। ਕਹਿਣ ਲੱਗੇ ਉਹਨਾਂ ਦੀ ਹਾਲਤ ਹੈ ਆਪਣਾ ਜੀਵਨ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਮੇਰੇ ਸਾਹਿਬ ਇਹ ਨਹੀਂ ਕਹਿੰਦੇ ਵੀ ਭੋਜਨ ਨਾ ਖਾ ਤੇ ਉਸ ਦਾ ਰਸ ਨਾ ਮਾਣ, ਪਰ ਭੋਜਨ ਖਾਂਦਿਆਂ ਰਸ ਮਾਣਦਿਆਂ ਕਹਿ ਦਈ ਵਾਹਿਗੁਰੂ 36 ਅੰਮ੍ਰਿਤ ਜਿਨ ਭੋਜਨ ਦੀਏ। ਵਾਹ ਵਾਹ ਮੇਰੇ ਮਾਲਕਾ, ਜਹਿ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਤੂੰ ਦੁਨੀਆਂ ਦੀ ਖੇਡ ਵਿੱਚ ਜ਼ਿੰਦਗੀ ਬਤੀਤ ਕਰ ਪਰ ਧਰਮ ਦੀ ਖੇਡ ਖੇਡਣੀ ਨਾ ਭੁੱਲ ਜਾਏ। ਤੂੰ ਪ੍ਰੇਮ ਦੀ ਖੇਡ ਖੇਡ ਲਈ ਨਾ ਭੁੱਲ ਜਾਈ। ਇਹ ਗੱਲ ਸੱਚ ਹੈ। ਇੱਕ ਬਾਜ਼ੀਗਰ ਬਾਜ਼ੀ ਪਾਉਣ ਵਾਲਾ ਆਪਣੇ ਬੇਟੇ ਨੂੰ ਬਾਜ਼ੀ ਸਿਖਾ ਕੇ ਨਾਲ ਲੈ ਗਿਆ। ਬੇਟਾ ਜਦਾ ਜ਼ਿਆਦਾ ਹੀ ਛਾਲਾਂ ਪਿਆ ਮਾਰਦਾ ਸੀ ਅਤੇ ਬਾਪ ਨੇ ਸਮਝਾਇਆ, ਬੇਟਾ ਬਾਜ਼ੀ ਪਾਉਣਾ ਹੈ, ਬਾਜ਼ੀ ਪਾਉਣਾ ਹੈ, ਪਰ ਲੱਕ ਨਹੀਂ ਤੋੜਾਉਣਾ ਹੈ, ਕਿਉਂਕਿ ਵਾਪਸ ਆਪਣੇ ਘਰ ਵੀ ਜਾਣਾ ਹੈ। ਗੱਲ ਬੜੀ ਕਮਾਲ ਦੀ ਛੋਟੇ ਜਿਹੇ ਲਫ਼ਜ਼ਾਂ ਚ ਆਖੀ, ਬੇਟਾ ਬਾਜ਼ੀ ਤੇ ਪਾ, ਪਰ ਇਹੋ ਜਿਹੀ ਛਾਲ ਨਾ ਮਾਰਨੀ ਵੀ ਲੱਕ ਹੀ ਟੁੱਟ ਜਾਏ ਤੇ ਘਰ ਜਾ ਨਾ ਸਕੇ। ਤੇ ਗੱਲ ਸਮਝਾਉਣ ਵਾਲਿਆਂ ਸਮਝਾਈਏ, ਇਹ ਭਲਿਆ ਦੁਨੀਆਂ ਦੀ ਖੇਡ ਖੇਡ, ਪਰ ਕਰਤੇ ਨਾਲ ਵਾਹਿਗੁਰੂ ਨਾਲ ਪਿਆਰ ਦੀ ਖੇਡ ਖੇਡਣੀ ਨਾ ਕਿਤੇ ਭੁੱਲ ਜਾਈ, ਤਾਂ ਕਿ ਆਪਣੇ ਨਿੱਜ ਘਰ ਵਿੱਚ ਜਾਣ ਵਾਲੀ ਸੁਰਤ ਉਹ ਰਸਤੇ ਵਿੱਚ ਹੀ ਅਟਕ ਜਾਏ ਤੇ ਪਰਮੇਸ਼ਵਰ ਦੇ ਘਰ ਤੱਕ ਤੂੰ ਜਾ ਨਾ ਸਕੇ। ਤੇ ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੂੰ ਆਖਿਆ ਸੀ, ਪਾਤਸ਼ਾਹੋ ਮੇਰੇ ਤੇ ਇੱਕ ਕਿਰਪਾ ਕਰ ਦਿਓ, ਜਦੋਂ ਮੈਂ ਮਰਾਂ ਤੇ ਆਪਣੇ ਸੱਚਖੰਡ ਵਿੱਚ ਮੈਨੂੰ ਪੀੜ੍ਹੀ ਜਿੰਨੀ ਥਾਂ ਦੇ ਦੇਣਾ, ਤਾਂ ਕਿ ਮੇਰਾ ਨਿਰਾਦਰ ਨਾ ਹੋਵੇ, ਮੈਨੂੰ ਇਹ ਨਾ ਹੋਵੇ ਕਿ ਪਰਲੋਕ ਵਿੱਚ ਕਿਤੇ ਜਗ੍ਹਾ ਹੀ ਨਾ ਮਿਲੇ। ਤੇ ਜਦੋਂ ਇਹ ਆਖਿਆ ਨਾ, ਪਾਤਸ਼ਾਹ ਮੇਰੇ ਤੇ ਕਿਰਪਾ ਕਰਨਾ, ਮੈਨੂੰ ਸੱਚਖੰਡ ਵਿੱਚ ਪੀੜ੍ਹੀ ਜਿੰਨਾ ਥਾਂ ਦੇ ਦੇਣਾ, ਤੇ ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਗੁਰੂ ਨੂੰ ਜੀਵਨ ਕਾਲ ਵਿੱਚ ਹਿਰਦੇ ਵਿੱਚ ਥਾਂ ਦੇ, ਸਾਰਾ ਸੱਚਖੰਡ ਹੀ ਤੇਰਾ ਹੋਵੇਗਾ। ਇਹ ਗੱਲ ਸੱਚ ਹੈ। ਅਗਰ ਗੁਰੂ ਹਿਰਦੇ ਵਿੱਚ ਵਸ ਜਾਏ, ਸ਼ਬਦ ਹਿਰਦੇ ਵਿੱਚ ਵਸ ਜਾਏ, ਪ੍ਰਭੂ ਦੀ ਬੰਦਗੀ ਸੁਰਤ ਵਿੱਚ ਵਸ ਜਾਏ ਤੇ ਰੱਬ ਦੇ ਪਿਆਰ ਵਿੱਚ ਜ਼ਿੰਦਗੀ ਬਤੀਤ ਕਰੀਏ, ਤੇ ਫਿਰ ਪਰਮੇਸ਼ਵਰ ਦੇ ਘਰ ਮੈਂ ਬੇਨਤੀ ਕਰਾਂ, ਉਸ ਦੀ ਅਵਸਥਾ ਇੰਜ ਹੋ ਜਾਂਦੀ ਜਿਉਂ ਜਲ ਮੈਂ ਜਲ ਆਏ ਖਤਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਗੱਲ ਸੱਚ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਿਵੇਂ ਆਪਣਾ ਜੀਵਨ ਗੁਰੂ ਸ਼ਬਦ ਵਿੱਚ ਬਤੀਤ ਕਰਨ ਵਾਲੇ ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਨੀ, ਸ਼ਬਦ ਸੁਰਤ ਲਿਵ ਮਿਰਗ ਜਿਉ, ਭੀੜ ਪਈ ਚਿਤ ਅਵਰ ਨਾ ਜਾਣੀ, ਗੁਰ ਉਪਦੇਸ਼ ਨਾ ਵਿਸਰੈ, ਬਾਬੀ ਹੈ ਜਿਉ ਆਖ ਵਖਾਣੀ, ਗੁਰਮੁਖ ਸੁਖ ਫਲ ਤਿਰਮ ਰਸ, ਸਹਿਜ ਸਮਾਦ ਸਾਧ ਸੰਗ ਜਾਣੀ, ਗੁਰ ਅਰਜਨ ਵਿਟਹੋ ਕੁਰਬਾਨੀ। ਜਿਵੇਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ, ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ, ਆਪਣਾ ਜੀਵਨ ਗੁਰੂ ਸ਼ਬਦ ਨਾਲ ਤੇ ਵਾਹਿਗੁਰੂ ਸਿਮਰਨ ਨਾਲ ਇੱਕ ਮਿਕ ਕਰੀ ਬੈਠੇ ਨੇ। ਚਾਹੇ ਹਰਿਮੰਦਰ ਸਾਹਿਬ ਅੰਦਰ ਤਖਤ ਤੇ ਸਵਾਏ ਮਾਨ ਨੇ, ਚਾਹੇ ਲਾਹੌਰ ਤੱਤੀ ਤਵੀ ਉੱਤੇ ਬੈਠੇ ਨੇ, ਦੋਹਾਂ ਅਵਸਥਾ ਵਿੱਚ ਇੱਕ ਕਰਤੇ ਨਾਲ ਜੁੜੇ ਨੇ। ਚਾਹੇ ਹਰਿਮੰਦਰ ਸਾਹਿਬ ਦੇ ਅੰਦਰ ਚੌਰ ਬਰਦਾਰ ਸਿਰ ਤੇ ਚੌਰ ਝੁਲਾਉਂਦਾ, ਚਾਹੇ ਲਾਹੌਰ ਦੀ ਤੱਤੀ ਤਵੀ ਤੇ ਬੈਠਿਆਂ ਸਿਰ ਤੇ ਗਰਮ ਗਰਮ ਰੇਤਾ ਪੈਂਦਾ, ਪਰ ਦੋਹਾਂ ਅਵਸਥਾ ਵਿੱਚ ਬਸ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਅੰਦਰ ਵਾਹਿਗੁਰੂ ਦੇ ਨਾਮ ਰਸ ਵਿੱਚ ਲੀਨ, ਤੇ ਅਜੇ ਵੀ ਮੰਗ ਇਹ ਹੈ ਵੀ ਹਰੀ ਨਾਮ ਹੀ ਚਾਹੀਦਾ, ਹੋਰ ਕੁਝ ਵੀ ਮੇਰਾ ਨਹੀਂ ਵਿਗਾੜ ਸਕਦੇ। ਇਹ ਗੱਲ ਸੱਚ ਹੈ। ਅਗਰ ਜੀਵਨ ਸ਼ਬਦ ਨਾਲ ਜੁੜਿਆ, ਧਰਮ ਨਾਲ ਜੁੜਿਆ, ਨਾਮ ਨਾਲ ਜੁੜਿਆ, ਸੱਚ ਨਾਲ ਜੁੜਿਆ, ਅਸੂਲ ਨਾਲ ਜੁੜਿਆ, ਤੇ ਸਮਝ ਲੈਣਾ ਉਸ ਦੇ ਜੀਵਨ ਵਿੱਚ ਇਹ ਲੋਕ ਵੀ ਸੁਖੀਆ, ਪਰ ਲੋਕ ਵੀ ਸੁਹੇਲਾ। ਪਰ ਜੇ ਦੁਨੀਆਂ ਦੇ ਸਵਾਦਾਂ ਵਿੱਚ ਹੈ ਤੇ ਸਮਝ ਲੈਣਾ ਦਾਗੀ ਜ਼ਿੰਦਗੀ ਬਣਾ ਕੇ ਆਪਣੇ ਮੂੰਹ ਤੇ ਦੋਸ਼ ਗੁਨਾਹ ਥੱਪ ਕੇ ਪਰਮੇਸ਼ਵਰ ਦੇ ਘਰ ਪਰਲੋਕ ਗਮਨ ਕਰਦਾ, ਪਰ ਉਸ ਨੂੰ ਰੱਬ ਦੇ ਘਰ ਵਿੱਚ ਜਗ੍ਹਾ ਨਹੀਂ ਮਿਲਦੀ, 84 ਲੱਖ ਵਿੱਚ ਜਗ੍ਹਾ ਮਿਲਦੀ। ਧਿਆਨ 'ਚ ਰੱਖ ਲੈਣਾ, ਜੀਵਾਤਮਾ ਨੂੰ ਪਰਮਾਤਮਾ ਨਾਲ ਇੱਕ ਤਾਂ ਹੋਣ ਦੀ ਥਾਂ ਨਹੀਂ ਮਿਲਦੀ, ਬਲਕਿ ਜੀਵਾਤਮਾ ਨੂੰ ਕਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਬਸ ਇਹ ਥਾਂ ਤੇ ਮਿਲਦੀ ਏ, ਪਰ ਰੱਬ ਦੇ ਘਰ ਵਿੱਚ ਇੱਕ ਮਿਕਤਾ ਦੀ ਜਗ੍ਹਾ ਨਹੀਂ ਮਿਲਦੀ ਹੈ ਜੀ।
ਕਰਮ ਮਿਲੈ ਆਖਣ ਤੇਰਾ ਨਾਉ,
ਅਗਰ ਮਾਲਕ ਤੇਰਾ ਕਰਮ ਹੋਵੇ, ਤੇਰੀ ਬਖਸ਼ਿਸ਼ ਹੋਵੇ, ਤੇ ਤੇਰਾ ਕੋਈ ਨਾਮ ਰਸਨਾ ਨਾਲ ਆਖੇ, ਆਖਾਂ ਜੀਵਾਂ ਫਿਰ ਕੀ ਹੈ, ਵਿਸਰੈ ਮਰ ਜਾਓ, ਅੰਦਰ ਵਾਹਿਗੁਰੂ ਬਖਸ਼ਿਸ਼ ਕਰ ਦੇਣ, ਤੇ ਫਿਰ ਤੇਰਾ ਨਾਮ ਤੇਰਾ ਸਿਮਰਨ ਮੇਰੀ ਜ਼ੁਬਾਨ ਬੋਲੇ।
ਜਿਤ ਲੱਗ ਤਰਨਾ ਹੋਰ ਨਹੀਂ ਥਾਉ,
ਜਿਤ ਲੱਗ ਤਰਨਾ ਨਾਮ ਸਿਮਰਨ ਨਾਲ ਜੁੜਿਆ ਤਰਨਾ ਬਣਦਾ। ਮੈਂ ਬੇਨਤੀ ਕਰਾਂ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ, ਸ਼ਬਦ ਦੇ ਬੋਹਿਤ ਵਿੱਚ ਬੈਠ ਜਾਓ। ਹਰ ਨਾਮ ਬੋਹਿਤ ਵੱਡੋ ਕਾਲ ਮੈਂ, ਹਰ ਨਾਮ ਬੋਹਿਤ ਵੱਡੋ ਕਾਲ ਮੈਂ, ਭਾਵ ਸਾਗਰ ਪਾਰ ਉਤਾਰਨ ਕੋ, ਭਾਵ ਸਾਗਰ ਪਾਰ ਉਤਾਰਨ ਕੋ। ਹਰ ਨਾਮ ਇਤਨਾ ਵੱਡਾ ਬੋਹਿਤ ਹੈ, ਜਿਹੜੇ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਜਾਂਦੇ ਨੇ ਉਹ ਇਸ ਭਾਵ ਸਾਗਰ ਤੋਂ ਤਰ ਜਾਂਦੇ ਨੇ। ਜਿੱਤ ਲੱਗ ਤਰਨਾ, ਹੋਰ ਨਹੀਂ ਥਾਂ, ਹੋਰ ਕੋਈ ਥਾਂ ਨਹੀਂ ਜਿੱਥੇ ਬੰਦਾ ਤਰ ਸਕੇ। ਧਿਆਨ 'ਚ ਰੱਖ ਲੈਣਾ, ਤਰਨਾ ਕੀ ਹੈ? ਸੁਰਤ ਦਾ ਤਰਨਾ, ਔਗਣ ਵਿਕਾਰਾਂ ਵਿੱਚ ਸੁਰਤ ਦਾ ਗਲਤਾਨ ਹੋ ਜਾਣਾ, ਡੁੱਬਣਾ ਹੈ। ਜਿਹੜੇ ਬੰਦੇ ਨੂੰ ਸਾਹ ਨਾ ਆਵੇ, ਪਾਣੀ ਵਿੱਚ ਡੁੱਬ ਜਾਏ, ਬੰਦੇ ਨੂੰ ਸਾਹ ਨਾ ਆਉਣ ਦੀ ਅਵਸਥਾ ਰਹਿ ਜਾਏ, ਉਹ ਬੰਦਾ ਡੁੱਬ ਗਿਆ। ਜਿਸ ਬੰਦੇ ਦੀ ਸੁਰਤ ਵਿੱਚ ਵਾਹਿਗੁਰੂ ਵਾਹਿਗੁਰੂ ਵਾਲਾ ਸਾਹ ਨਾ ਨਿਕਲੇ, ਸਮਝ ਲੈਣਾ ਉਹ ਅੰਦਰ ਦੀ ਸੁਰਤ ਵਾਹਿਗੁਰੂ ਸਾਹ ਤੋਂ ਸੱਖਣੀ ਵੀ ਡੁੱਬ ਗਈ। ਇਸ ਕਰਕੇ ਹੋਰ ਕੋਈ ਥਾਂ ਨਹੀਂ ਤਰਨ ਦੀ, ਤਰਨ ਦੀ ਥਾਂ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਸ਼ਾਇਦ ਮਨੁੱਖ ਨੇ ਆਪਣੇ ਜੀਵਨ ਦੇ ਬੜੇ ਸਹਾਰੇ ਢੂੰਡੇ, ਮੈਂ ਡੁੱਬਾਂ ਨਾ, ਮੈਂ ਆਪਣਾ ਜੀਵਨ ਬਚਾ ਲੇਵਾਂ, ਕੋਈ ਧਨ ਸੰਪਦਾ ਸ਼ੋਹਰਤ ਸਾਜੋ ਸਮਾਨ ਦੁਨਿਆਵੀ ਮਾਰਗ ਕੋਈ ਐਸਾ ਨਹੀਂ ਜਿਨ੍ਹਾਂ ਦਾ ਆਸਰਾ ਲਿਆ ਮਨੁੱਖ ਲੋਕ ਅਤੇ ਪਰਲੋਕ ਵਿੱਚ ਤਰ ਸਕੇ। ਅਤੇ ਇੱਕੋ ਇੱਕ ਆਸਰਾ ਹੈ ਵਾਹਿਗੁਰੂ ਨਾਮ ਦਾ। ਉਹ ਵਾਹਿਗੁਰੂ ਦਾ ਨਾਮ ਆਪੋ ਨਹੀਂ ਲਿਆ ਜਾਂਦਾ, ਇਹ ਕਹਿਣਾ ਵੀ ਇਹ ਮਾਲਕ ਤੂੰ ਆਪ ਕਿਰਪਾ ਕਰ। ਸੇ ਸਿਮਰੈ ਜਿਨ ਆਪ ਸਿਮਰਾਏ, ਸੇ ਸਿਮਰੈ ਜਿਨ ਆਪ ਸਿਮਰਾਏ, ਸੇ ਸਿਮਰੈ ਜਿਨ ਆਪ ਸਿਮਰਾਏ, ਸੇ ਸਿਮਰੈ ਜਿਨ ਆਪ ਸਿਮਰਾਏ। ਇਹ ਮਾਲਕ ਕਰਮ ਮਿਲੇ ਆਖਣ ਤੇਰਾ ਨਾਂ, ਇਹ ਮਾਲਕ ਰਹਿਮਤ ਕਰ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ। ਕਰਮ ਮਿਲਾ ਆਖਣ ਤੇਰਾ ਨਾਂ, ਜਿੱਤ ਲੱਗ ਤਰਨਾ, ਹੋਰ ਨਹੀਂ ਥਾਂ। ਨਾਮ ਸਿਮਰਨ ਵਾਲੇ ਦੀ ਸੁਰਤ ਕਦੀ ਔਗਣਾਂ ਵਿੱਚ ਡੁੱਬਦੀ ਨਹੀਂ। ਨਾਮ ਸਿਮਰਨ ਵਾਲਾ ਕਦੀ ਸੰਸਾਰਕ ਵਿਸ਼ੇ ਵਿਕਾਰਾਂ ਤੇ ਨਸ਼ਿਆਂ ਵਿੱਚ ਜ਼ਿੰਦਗੀ ਡੋਬਦਾ ਨਹੀਂ। ਨਾਮ ਸਿਮਰਨ ਵਾਲਾ ਹਮੇਸ਼ ਆਪਣੀ ਸੁਰਤ ਨੂੰ ਤਾਰਦਾ ਰਹਿੰਦਾ ਹੈ ਜੀ।
ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ।
ਅਗਰ ਕੋਈ ਔਗਣਾਂ ਵਿੱਚ ਡੁੱਬ ਗਿਆ ਹੋਵੇ, ਅਗਰ ਕੋਈ ਆਪਣੀ ਜ਼ਿੰਦਗੀ ਬਦਤਰ ਕਰ ਬੈਠਾ ਹੋਵੇ, ਹਜ਼ੂਰ ਕਹਿੰਦੇ ਨੇ ਸ਼ਰਨ ਵਿੱਚ ਆ ਜਾਏ ਤੇ ਉਹਦੀ ਵੀ ਸੰਭਾਲ ਮਾਲਕ ਕਰ ਲੈਂਦੇ ਨੇ। ਅਜਾ ਮਲ ਪਾਪੀ ਜਗ ਜਾਣੇ, ਜੇ ਕੋ ਡੂਬੈ ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰੈ ਪਾਰਾ। ਇਹ ਗੱਲ ਸੱਚ ਹੈ, ਅਗਰ ਸਦਨਾ ਕਸਾਈ ਵਰਗਾ ਬੜਾ ਪਾਪੀ ਬਣ ਗਿਆ ਹੋਵੇ ਤੇ ਮਾਲਕ ਦੀ ਸ਼ਰਨ ਵਿੱਚ ਆ ਕੇ ਕਹਿ ਦੇਵੇ ਮੈਂ ਨਾਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ, ਤੇ ਮਾਲਕ ਉਸ ਦੀ ਵੀ ਸੰਭਾਲ ਕਰਕੇ ਗੁਰ ਸ਼ਬਦ ਵਿੱਚ ਥਾਂ ਦੇ ਦਿੰਦੇ। ਜੇ ਕੋ ਡੁੱਬੈ ਫਿਰ ਹੋਵੈ ਸਾਰ, ਅਗਰ ਕੋਈ ਡੁੱਬ ਗਿਆ, ਅਗਰ ਕੋਈ ਔਗਣਾਂ ਵਾਲੀ ਜ਼ਿੰਦਗੀ ਵਿਕਾਰਾਂ ਵਾਲੀ ਜ਼ਿੰਦਗੀ ਬਤੀਤ ਕਰਦਾ, ਅਗਰ ਕੋਈ ਰੱਬ ਤੋਂ ਬੇਮੁਖ ਹੋ ਗਿਆ, ਸਾਹਿਬ ਨਿਰਾਸ਼ ਨਹੀਂ ਕਰਦੇ, ਕਹਿੰਦੇ ਨੇ ਆ ਜਾ ਸ਼ਰਨ ਵਿੱਚ, ਤੇਰੀ ਵੀ ਸੰਭਾਲ ਮਾਲਕ ਆਪ ਕਰ ਲੈਣਗੇ।
ਜੇ ਕਿਸੇ ਕੋਹੜੀ ਤੇ ਗੁਰੂ ਨਾਨਕ ਕਿਰਪਾ ਕਰਕੇ ਉਸ ਦਾ ਕੋੜ ਦੂਰ ਕਰ ਸਕਦੇ ਨੇ, ਇਹ ਭਲਿਆ ਤੇਰੇ ਮਨ ਦਾ ਕੋੜ ਵੀ ਮੇਰੇ ਸਾਹਿਬ ਦੂਰ ਕਰ ਸਕਦੇ ਨੇ। ਸ਼ਰਨ ਵਿੱਚ ਆ, ਉਹ ਸਾਚਾ ਸਰਬ ਦਾਤਾਰ, ਉਹ ਕਿਸੇ ਇੱਕ ਨੂੰ ਦਾਤਾ ਨਹੀਂ ਦੇਣ ਵਾਲਾ, ਧਿਆਨ ਚ ਰੱਖ ਲੈਣਾ, ਉਹ ਸਰਬ ਦਾਤਾਰ ਹੈ, ਉਹ ਸਾਚਾ ਦਾਤਾਰ ਹੈ। ਇਹ ਨਹੀਂ ਵੀ ਅੱਜ ਦਾਤਾ ਹੈ ਤੇ ਕੱਲ ਨੂੰ ਤੁਰ ਗਿਆ, ਉਹ ਸਦੀਵੀ ਕਾਇਮ ਰਹਿਣ ਵਾਲਾ। ਮੈਂ ਬੇਨਤੀ ਕਰਾਂ, ਦਾਤਾਂ ਲੈਣ ਵਾਲੇ ਆਉਂਦੇ ਰਹਿਣਗੇ, ਤੁਰ ਜਾਂਦੇ ਰਹਿਣਗੇ, ਪਰ ਦਾਤਾ ਸਦੀਵੀ ਕਾਇਮ ਰਹੇਗਾ। ਇਸ ਕਰਕੇ ਉਹ ਸਾਚਾ ਸਰਬ ਦਾਤਾਰ ਹੈ, ਤੂੰ ਵੀ ਝੋਲੀ ਬਣਾ ਤੇ ਦਾਤ ਝੋਲੀ ਵਿੱਚ ਪਵਾ ਲੈ। ਮੈਂ ਬੇਨਤੀ ਕਰਾਂ, ਦਾਤਾ ਵੰਡ ਰਿਹਾ, ਕੁਝ ਦਾਤਾਂ ਨੇ ਦਾਤੇ ਨੇ ਜਨਮ ਲੈਣ ਵੇਲੇ ਦੇ ਦਿੱਤੀਆਂ, ਧਿਆਨ ਚ ਰੱਖ ਲੈਣਾ, ਘਰ ਦੇ ਦਿੱਤਾ, ਮਾਤਾ ਪਿਤਾ ਦੇ ਦਿੱਤੇ, ਸਰੀਰ ਦੇ ਦਿੱਤਾ, ਸੁੰਦਰ ਅੰਗ ਦੇ ਦਿੱਤੇ, ਕੁਝ ਦਾਤਾਂ ਦਾਤੇ ਨੇ ਜਨਮ ਵੇਲੇ ਦੇ ਦਿੱਤੀਆਂ, ਪਰ ਕੁਝ ਦਾਤਾਂ ਤੂੰ ਜਦੋਂ ਸੂਝਵਾਨ ਬਣ ਗੁਰੂ ਕੀ ਸ਼ਰਨ ਵਿੱਚ ਆਇਆ, ਉੱਥੇ ਸਤ ਸੰਤੋਖ ਦਇਆ ਧਰਮ ਧੀਰਜ ਸਹਿਜ ਸੁੱਖ ਸ਼ਾਂਤੀ ਨਾਮ ਬਾਣੀ ਦੀ ਦਾਤ ਝੋਲੀ ਵਿੱਚ ਪਵਾ ਲਈ। ਇਹ ਮੇਰੇ ਮਾਲਕ ਰਹਿਮਤ ਕਰਨ, ਉਸ ਸਰਬ ਦਾਤਾਰ ਦੀ ਸ਼ਰਨ ਵਿੱਚ ਆਈਏ। ਅੱਜ ਸੰਸਾਰਕ ਦਾਤਾਂ ਵੀ ਝੋਲੀ ਵਿੱਚ ਪਾਉਣ ਵਾਲਾ, ਕਿਉਂਕਿ ਇਹ ਗੱਲ ਸੱਚ ਹੈ, ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ ਹੋ, ਮਾਣ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ, ਮੁਕਤ ਭੁਗਤ ਜੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਜੋ ਮਾਨ ਦੀ ਦਾਤ, ਜੋ ਤਾਨ ਦੀ ਦਾਤ ਦੇਣ ਵਾਲਾ, ਜੋ ਪੁੱਤਰਾਂ ਦੀ ਦਾਤ ਤੇ ਧਨ ਲਛਮੀ ਦੇਣ ਵਾਲਾ, ਉਸ ਮਾਲਕ ਨਾਲ ਪਿਆਰ ਜੋੜ ਲੈ, ਤੈਨੂੰ ਨਾਮ ਦੀ ਦਾਤ ਦੇ ਕੇ ਜੀਵਨ ਉਜਵਲਾ ਵੀ ਬਣਾਉਣ ਵਾਲਾ। ਇਹ ਮੇਰੇ ਸਾਹਿਬ ਆਪ ਰਹਿਮਤ ਕਰਨ, ਉਹ ਸਾਚਾ ਸਰਬ ਦਾਤਾਰ ਦੀ ਸ਼ਰਨ ਵਿੱਚ ਆਈਏ, ਨਾਮ ਜਪੀਏ, ਸਿਮਰਨ ਕਰੀਏ, ਸਿਮਰਨ ਦੇ ਬੋਹਿਤ ਵਿੱਚ ਬੈਠੀਏ, ਭਵ ਸਾਗਰ ਦੇ ਦੁੱਖਾਂ ਤੋਂ ਤੇ ਪਰਲੋਕ ਤੇ ਆਵਾਗਮਨ ਦੇ ਦੁੱਖਾਂ ਤੋਂ ਤਰ ਕੇ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕਰਕੇ ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲਾ ਹੋ ਜਾਏ ਜੀ। ਮੈਂ ਇਹਨਾਂ ਅੱਖਰਾਂ ਨਾਲ ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ। ਆਓ ਦੋ ਪੰਕਤੀਆਂ ਸ਼ਰਵਨ ਕਰਕੇ ਸਾਹਿਬ ਦੀ ਅਸੀਸ ਲੈਂਦਿਆਂ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।